ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਧਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸੁਰ ਸੰਤ ਉਧਰਣ ਦਿਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸੁਰ ਚੰਦਨ ਚਾਂਦਨ ਸਰਦ ਰੁੱਤ ਮੂਲ ਨ ਮਿਟਈ ਕਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਧਰ ਸਗਲ ਜਨ ਸੁਣ ਪ੍ਰਤਾਪ ਗੋਵਿੰਦ ਨਿਰਭਉ ਭਏ ਮਨ ਫੋਟ ਨਾ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨ ਸਿਉਂ ਸੰਗ ਪਾਈਆ ਵੱਡਾ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਸੰਤ ਜਨਾ ਸਿਉਂ ਸੰਗ ਪਾਈਆ ਵੱਡਾ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ
ਵਾਹਿਗੁਰੂ ਵਾਹਿ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਧੰਤਾ ਦੇ ਯੋਗ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀ ਵਾਣ ਹਾਲ ਤਥਾ ਦੇਸ਼ ਵਿਦੇਸ਼ ਘਰਾਂ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਅੰਦਰ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਗਿਆਨ ਦੇ ਸਾਗਰ साहिब श्री गुरु ग्रंथ साहिब सच्चे पातशाह जी ने अमृत वेले सचखंड श्री हरिमंदर साहब जी विखे प्रकाशमान होके अज दा ए पावन पवित्र हुक्मनामा शहीदां दे सिरताज बाणी के बोहित कलयुगी जीवां दे उधारक शांति दे मुजस्मे साहिब श्री गुरु अर्जन देव सच्चे पातशाह जी दी पावन रसना द्वारा समुची लोकाई नू कायनात नू बख्शिश कीता है। अज दे पावन पवित्र श्री मुख वाक अंदर सतगुरु पातशाह जी ने दर्शाया है कि जेड़े मनुख प्राणी अकाल पुरख वाहेगुरु परमेश्वर दे नाम नाल जुड़दे हन ओ आप संसार समुंदर तो तर जांदे ने अते होरना नूमी तारन दे समर्थ हो जांदे हन। पर तरदे ते तारदे वाहेगुरु परमेश्वर दी उपमा द्वारा हन। सतगुरु पातशाह जी ने दर्शाया है कि जेड़े मनुख परमेश्वर परायण हन प्रभु दी टेक रखदे ने प्रभु दे सहारे चलदे हन ओ आप पवित्र हो जांदे हन ते फिर होरना नूं भी पवित्र करन दी समर्था रखदे हन। और सतगुरु पातशाह जी ने अज दे पावन श्री मुख वाक अंदर कुछ ठंडियां वस्तुआं दा जिक्र कीता है। पर नाल हजूर ने कहा है कि इन्हां ठंडियां चीजां करके मनुख दा मन नहीं ठंडा हुंदा। मनुख दे मन नूं शांति प्राप्त नहीं हुंदी। सतगुरु पातशाह जी कहंदे ने परमेश्वर दा नाम ही सब तो शीतल है ते जेड़ा प्राणी परमात्मा दे शीतल नाम नाल जुड़ जांदा है उहदे मन नूं हमेशा ही ठंड प्राप्त हुंदी है मन नूं टिकाओ मिलदा है। परमात्मा दे सिमरन नाल जुड़ करके बहुत सारे जन जेड़े सी ओ माया दे मोह तो विकारा तो छुट गए, परमेश्वर का नाम इतना ताकतवर है कि जे कोई मन बिरतियां नू एकाग्र करके सरवण कर लवे ते सतगुरु पातशाह जी कहंदे ओ डर तो रहत हो जांदा है, ओ निडर हो जांदा है, फिर उनू किसी प्रकार का कोई डर आदक नहीं रहिंदा। सत्संगत दुनिया के खजाने खाली हो जाते हैं, पर जिन्होंने परमेश्वर का नाम रूपी धन इकट्ठा किया, ये नाम रूपी धन कदे वास्ते मुकदा नहीं। कई बार असी समाज के अंदर सोचते हाँ कि फलाने आदमी दे कोल इतना धन है, ओदियां सत पीढ़ियां बह के खाण ते तां वी नहीं मुकदा। असी सत्तां दी गिणती कीती, सत्तां तो बाद ते मुकी जाएगा ना, पर सत्संगत परमेश्वर का नाम धन कदे भी मुकदा नहीं। और जिन्हां कोले परमेश्वर का नाम धन है उन्हां नूं कदे वास्ते किसी प्रकार की तोट नहीं आउंदी। पर ये नाम धन की प्राप्ति वड्डियां भागां करके और दूसरा जिन्हां दे पास ये नाम धन है सत्संगत जी उन्हां दे पासों प्राप्त हुंदा है, उन्हां दी संगत विच जाण नाल सत्संगत कीतिया ये नाम धन की प्राप्ति हुंदी है। नाम धन नू प्राप्त करके सतगुरु जी कहंदे अठे पैर उस वाहिगुरु नाल जुड़े रहिए, अठे पैर उस वाहिगुरु दा जस सरवण करदे रहिए। जैत सरी दी वार दा 17वीं पौड़ी है, सलोका संयुक्त सतगुरु पंजवें पातशाह जी ने एक दिग्विजी पंडित जी का नाम विजय राम सी, इन्हें सतगुरां दे पास आ करके कुछ बेनतियां कीतियां और सतगुरु पातशाह जी ने इस पंडित विजय राम नू इहदे सवालां दा जवाब इस पावन पवित्र वार दे विच बख्शिश कीता है। जैसरी दी वार धन श्री गुरु अर्जन देव सच्चे पातशाह जी दी उचारण कीती हुई नरोल वार है। इहदे विच सलोक अते पौड़ियां धन श्री गुरु अर्जन देव सच्चे पातशाह जी दियां उचारण कीतियां होईयां ने। विद्वाना दी विचार है जिथे सतगुरु कलगीधर पातशाह जी ने ਸਿੱਖਾਂ ਨੂੰ ਔਰ ਸਿੱਖ ਧਰਮ ਨੂੰ ਵਿਲੱਖਣ ਦਰਸਾਇਆ ਹੈ। ਸਤਸੰਗਤ ਜੀ, ਜਿੱਥੇ ਪੰਡਿਤ ਲੋਕ ਪ੍ਰਾਣੀ ਦੇ ਚੜ੍ਹਾਈ ਕਰਨ ਤੋਂ ਬਾਅਦ ਗਿਆਰਵੀਂ ਕਰਦੇ ਨੇ, ਉੱਥੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਪ੍ਰਾਣੀ ਦੇ ਚੜ੍ਹਾਈ ਕਰਨ ਅਤੇ ਦੁਸਹਿਰਾ ਕਰਨ ਦਾ ਹੁਕਮ ਕੀਤਾ। ਔਰ ਵਿਦਵਾਨਾਂ ਦੀ ਵਿਚਾਰ ਹੈ ਕਿ ਜੋ ਪ੍ਰਾਣੀ ਚੜ੍ਹਾਈ ਕਰ ਜਾਵੇ ਉਹਦਾ ਦੁਸਹਿਰਾ ਮਨਾਉਣ ਵਾਸਤੇ ਇਹ ਜੈਤਸਰੀ ਦੀ ਵਾਰ ਦੇ 20 ਸਲੋਕ ਅਤੇ 20 ਪੌੜੀਆਂ ਹਨ। ਹਰ ਰੋਜ਼ ਅੰਮ੍ਰਿਤ ਵੇਲੇ 2 ਸਲੋਕਾਂ ਅਤੇ 2 ਪੌੜੀਆਂ ਦੀ ਕਥਾ ਵਿਚਾਰ ਉਸ ਜਾਣ ਵਾਲੇ ਪ੍ਰਾਣੀ ਦੇ ਨਿਮਿੱਤ ਸਾਰਾ ਪਰਿਵਾਰ ਬੈਠ ਕਰਕੇ ਸਰਵਣ ਕਰੇ। ਇਹਦਾ ਕਾਰਨ ਇਹ ਵੀ ਹੈ ਕਿ ਕਈ ਵਾਰ ਪ੍ਰਾਣੀ ਦੇ ਜਾਣ ਨਾਲ ਘਰ ਦੇ ਅੰਦਰ ਬਹੁਤਾ ਵਿਰਾਗ ਹੁੰਦਾ ਹੈ। ਸਤਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਦਰਸਾਇਆ, ਮਤ ਮੈਂ ਪਿੱਛੇ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾਇਆ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਸਾਡੇ ਜਾਣ ਤੋਂ ਪਿੱਛੋਂ ਮਤਾ ਕੋਈ ਰੋਵੇ, ਜਿਹੜਾ ਰੋਵੇਗਾ ਉਹ ਸਾਨੂੰ ਚੰਗਾ ਨਹੀਂ ਲੱਗੇਗਾ। ਔਰ ਸਤਿਗੁਰਾਂ ਨੇ ਵਾਰ ਵਾਰ ਗੁਰਬਾਣੀ ਦੇ ਵਿੱਚ ਸਾਨੂੰ ਇਹ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਪ੍ਰਾਣੀ ਦੇ ਜਾਣ ਤੋਂ ਪਿੱਛੋਂ ਪ੍ਰਭੂ ਵਾਹਿਗੁਰੂ ਦੀ ਕੀਰਤੀ ਕਰਨੀ, ਉਸ ਮਾਲਕ ਦੀ ਸਿਫਤ ਸਲਾਹ ਕਰਨੀ, ਗੁਰੂ ਕੀ ਬਾਣੀ ਪੜ੍ਹਨੀ, ਨਿਤਨੇਮ ਸਿਮਰਨ ਭਜਨ ਕਰਨਾ ਚਾਹੀਦਾ ਹੈ। ਔਰ ਇਸੇ ਤਰ੍ਹਾਂ ਜਿੱਥੇ ਵਿਦਵਾਨਾਂ ਦੀ ਵਿਚਾਰ ਹੈ ਕਿ ਗੁਰੂ ਕੀ ਬਾਣੀ ਜਾਣ ਤੋਂ ਪਿੱਛੋਂ, ਪ੍ਰਾਣੀ ਦੇ ਜਾਣ ਤੋਂ ਪਿੱਛੋਂ ਪਰਿਵਾਰ ਨੂੰ ਦਿਲਾਸਾ ਦਿੰਦੀ ਹੈ, ਧੀਰਜ ਦਿੰਦੀ ਹੈ, ਹੌਸਲਾ ਦਿੰਦੀ ਹੈ, ਉੱਥੇ ਅੰਮ੍ਰਿਤ ਵੇਲੇ ਇਹ ਜੈਸਰੀ ਦੀ ਵਾਰ ਦੇ 2 ਸਲੋਕਾਂ ਦੀ ਕਥਾ ਵਿਚਾਰ ਅਤੇ ਸ਼ਾਮ ਨੂੰ ਸਹਿਸਕਿਰਤੀ ਦੇ ਸਲੋਕਾਂ ਦੀ ਕਥਾ ਵਿਚਾਰ ਹੋਣੀ ਚਾਹੀਦੀ ਹੈ ਤਾਂ ਕਿ ਪ੍ਰਾਣੀ ਮਨੁੱਖ ਮਾਤਰ ਪਰਿਵਾਰ ਆਦਿਕ ਜਿਹੜਾ ਹੈ ਉਹ ਗੁਰੂ ਕੀ ਬਾਣੀ ਨਾਲ ਜੁੜਿਆ ਰਹੇ। ਤੋ ਸਤਿਗੁਰੂ ਪਾਤਸ਼ਾਹ ਜੀ ਨੇ ਸੰਸਾਰ ਸਮੁੰਦਰ ਤੋਂ ਤਰਨ ਦਾ ਅੱਜ ਦਾ ਇਹ ਪਾਵਨ ਪਵਿੱਤਰ ਉਪਦੇਸ਼ ਇਸ ਪਾਵਨ ਸ੍ਰੀ ਮੁੱਖ ਵਾਕ ਅੰਦਰ ਬਖਸ਼ਿਸ਼ ਕੀਤਾ ਹੈ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ,
ਸਤਸੰਗਤ ਜੀ, ਸਲੋਕ ਟੀਕਾ ਰੂਪ ਹੈ, ਸਲੋਕ ਮੂਲ ਰੂਪ ਹੈ ਅਤੇ ਪੌੜੀ ਟੀਕਾ ਰੂਪ ਹੈ। ਸਲੋਕ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ, ਸਲੋਕ ਸਮੀਪ ਸਜੁੱਜ ਇਹ 3 ਪ੍ਰਕਾਰ ਦੀ ਮੁਕਤੀ ਵੀ ਦਰਸਾਈ ਗਈ ਹੈ। ਸਲੋਕ ਤੋਂ ਭਾਵ ਹੁੰਦਾ ਹੈ ਸ੍ਰੇਸ਼ਟ ਲੋਕ, ਸਮੀਪ ਤੋਂ ਭਾਵ ਹੁੰਦਾ ਹੈ ਪਰਮਾਤਮਾ ਦੇ ਬਿਲਕੁਲ ਨੇੜੇ ਹੋ ਜਾਣਾ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਸਾਨੂੰ ਸਲੋਕ ਤੇ ਪੌੜੀ ਰਾਹੀਂ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਹ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 709 ਤੇ ਸੁਭਾਏ ਮਾਣ ਹੈ।
ਸੰਤ ਉਦਰਨ ਦਿਆਲੰ,
ਦਿਆਲੰ ਦਾ ਅਰਥ ਹੈ ਦਇਆ ਦਾ ਘਰ, ਉਦਰਨ ਦਾ ਅਰਥ ਹੈ ਤਾਰਨ ਵਾਲਾ। ਦਇਆ ਦਾ ਘਰ ਪਰਮਾਤਮਾ, ਜੋ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਤਾਰਦਾ ਹੈ, ਉਹ ਪਰਮੇਸ਼ਰ ਹੀ ਸੰਤਾਂ ਨੂੰ ਸੰਸਾਰ ਸਮੁੰਦਰ ਤੋਂ ਤਾਰਦਾ ਹੈ। ਅਥਵਾ ਸੰਤ ਦਇਆ ਦੇ ਘਰ ਵਾਹਿਗੁਰੂ ਪਰਮੇਸ਼ਰ ਨਾਲ ਜੁੜ ਕਰਕੇ ਸੰਸਾਰ ਦੇ ਜੀਵਾਂ ਨੂੰ ਤਾਰਦੇ ਹਨ। ਸਤਸੰਗਤ, ਜਿਵੇਂ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਭਾਈ ਮੰਝ ਜੀ ਦੇ ਬਾਰੇ, ਭਾਈ ਮੰਝ ਸਤਿਗੁਰਾਂ ਦੀ ਚਰਨ ਸ਼ਰਨ ਵਿੱਚ ਆਇਆ, ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਮੈਨੂੰ ਨਾਮਦਾਨ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰੋ। ਹਜ਼ੂਰ ਨੇ ਕਿਹਾ ਸੀ ਪਹਿਲਾਂ ਸਖੀ ਸਰਵਰ ਦੀ ਸਮਾਧ ਢਾਹ ਕੇ ਆ। ਜਦੋਂ ਸਖੀ ਸਰਵਰ ਦੀ ਸਮਾਧ ਢਾਹ ਕੇ ਆਇਆ, ਉਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਨੇ ਕੋਈ ਪ੍ਰੀਖਿਆ ਵੀ ਲਈ ਅਤੇ ਉਸ ਪ੍ਰੀਖਿਆ ਦੇ ਵਿੱਚੋਂ ਭਾਈ ਮੰਝ ਜੀ ਪਾਸ ਹੋਏ। ਭਾਈ ਮੰਝ ਗੁਰੂ ਕੇ ਲੰਗਰ ਵਾਸਤੇ ਬਾਲਣ ਦੀ ਸੇਵਾ ਕਰਿਆ ਕਰਦੇ ਸਨ। ਬਾਹਰ ਜੰਗਲ ਵਿੱਚ ਜਾਣਾ, ਉੱਥੋਂ ਸੁੱਕੀਆਂ ਲੱਕੜਾਂ ਕੱਟ ਕੇ ਗੁਰੂ ਕੇ ਲੰਗਰ ਵਾਸਤੇ ਲਿਆਉਣੀਆਂ। ਇੱਕ ਦਿਨ ਸਤਿਗੁਰੂ ਪਾਤਸ਼ਾਹ ਜੀ ਨੇ ਐਸੀ ਕਲਾ ਵਰਤਾਈ, ਬਹੁਤ ਜ਼ਿਆਦਾ ਹਨੇਰੀ ਚੱਲੀ, ਭਾਈ ਮੰਝ ਲੱਕੜਾਂ ਲੈ ਕੇ ਆ ਰਹੇ ਸੀ ਅਤੇ ਅੱਗੇ ਇੱਕ ਬੋਡਾ ਖੂਹ ਸੀ। ਬੋਡਾ ਖੂਹ ਤੋਂ ਭਾਵ ਉਹਦੀ ਮਨ ਕੋਈ ਨਹੀਂ ਸੀ ਬੱਝੀ ਹੋਈ, ਹਨੇਰੀ ਦੇ ਕਾਰਨ ਪਤਾ ਨਾ ਲੱਗਾ ਅਤੇ ਭਾਈ ਸਾਹਿਬ ਜੀ ਉਸ ਬੋਡੇ ਖੂਹ ਵਿੱਚ ਡਿੱਗ ਪਏ। ਸਤਿਗੁਰਾਂ ਨੂੰ ਯਾਦ ਕੀਤਾ, ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਇੱਥੋਂ ਸਿੱਖਾਂ ਨੂੰ ਨਾਲ ਲੈ ਕੇ ਗਏ, ਜਾ ਕੇ ਭਾਈ ਮੰਝ ਨੂੰ ਕਿਹਾ, ਕਹਿਣ ਲੱਗੇ ਭਾਈ ਮੰਝ ਤੂੰ ਲੱਕੜਾਂ ਦੀ ਪੰਡ ਥੱਲੇ ਸੁੱਟ ਦੇ ਅਤੇ ਰੱਸਾ ਪਕੜ ਕੇ ਬਾਹਰ ਆ ਜਾ। ਭਾਈ ਮੰਝ ਨੇ ਬੇਨਤੀ ਕੀਤੀ, ਹਜ਼ੂਰ ਇਹ ਗੁਰੂ ਕੇ ਲੰਗਰ ਵਾਸਤੇ ਬਾਲਣ ਹੈ, ਪਹਿਲਾਂ ਇਹ ਲੱਕੜਾਂ ਕੱਢੀਆਂ ਜਾਣ, ਮੈਨੂੰ ਬਾਅਦ ਵਿੱਚ ਕੱਢਿਓ ਜੀ। ਸਤਸੰਗਤ ਜੀ, ਪਹਿਲਾਂ ਲੱਕੜਾਂ ਕੱਢੀਆਂ, ਫਿਰ ਭਾਈ ਮੰਝ ਜੀ ਨੂੰ ਬਾਹਰ ਕੱਢਿਆ। ਸਤਿਗੁਰੂ ਪਾਤਸ਼ਾਹ ਜੀ ਨੇ ਘੁੱਟ ਕੇ ਗਲ ਦੇ ਨਾਲ ਲਾ ਲਿਆ ਅਤੇ ਆਖਿਆ, ਮੰਝ ਪਿਆਰਾ ਗੁਰੂ ਨੂੰ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰਾ। ਸਤਸੰਗਤ ਜੀ, ਇਤਨਾ ਸਤਿਗੁਰੂ ਜੀ ਨੇ ਪਿਆਰ ਅਤੇ ਬਖਸ਼ਿਸ਼ ਕੀਤੀ, ਆਖਿਆ ਭਾਈ ਮੰਝ ਤੁਸੀਂ ਗੁਰੂ ਕੇ ਜਹਾਜ਼ ਹੋ, ਜਿਹੜਾ ਤੁਹਾਡੀ ਸੰਗਤ ਕਰੇਗਾ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਗਾ। ਇਸੇ ਤਰ੍ਹਾਂ ਸਤਸੰਗਤ, ਜਿਨ੍ਹਾਂ 'ਤੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਬਖਸ਼ਿਸ਼ ਕਰਦਾ ਹੈ, ਉਹ ਸੰਤ ਦਇਆ ਦੇ ਘਰ ਵਾਹਿਗੁਰੂ ਪਰਮੇਸ਼ਰ ਨਾਲ ਆਪ ਜੁੜ ਕੇ ਸੰਸਾਰ ਸਮੁੰਦਰ ਤੋਂ ਤਰਦੇ ਨੇ ਅਤੇ ਹੋਰ ਵੀ ਜੀਵਾਂ ਨੂੰ ਤਾਰਦੇ ਹਨ।
ਆਸਰੰ ਗੋਪਾਲ ਕੀਰਤਨ,
ਪੰਡਿਤ ਨੇ ਪੁੱਛਿਆ ਮਹਾਰਾਜ ਕਿਵੇਂ ਤਰਦੇ ਤੇ ਕਿਵੇਂ ਤਾਰਦੇ ਨੇ, ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਆਸਰੰ ਗੋਪਾਲ ਕੀਰਤਨ ਹੈ। ਗੋਪਾਲ ਜੋ ਪ੍ਰਿਥਵੀ ਦਾ ਪਾਲਕ ਹੈ, ਉਸ ਵਾਹਿਗੁਰੂ ਦੀ ਕੀਰਤੀ ਦੇ ਆਸਰੇ ਆਪ ਤਰਦੇ ਨੇ। ਕੀਰਤੀ ਤੋਂ ਹੀ ਕੀਰਤਨ ਬਣਿਆ ਹੈ ਸਤਸੰਗ ਜੀ। ਪ੍ਰਭੂ ਦੀ ਕੀਰਤੀ ਕਰਨੀ, ਕੀਰਤਨ ਕਰਨਾ, ਸਤਿਗੁਰੂ ਜੀ ਕਹਿੰਦੇ ਉਸ ਵਾਹਿਗੁਰੂ ਦੀ ਸਿਫਤ ਸਲਾਹ ਦੇ ਆਸਰੇ ਆਪ ਤਰਦੇ ਹਨ ਤੇ ਹੋਰ ਵੀ ਜੀਵਾਂ ਨੂੰ ਤਾਰਦੇ ਹਨ।
ਨਿਰਮਲੰ ਸੰਤ ਸੰਗੇਨ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਦੇ ਨਾਮ ਨਾਲ ਜੁੜ ਕੇ, ਗੁਰੂ ਸ਼ਬਦ ਦਾ ਅਭਿਆਸ ਕਰਕੇ, ਉਹ ਸੰਤ ਆਪ ਪਵਿੱਤਰ ਹੋ ਜਾਂਦੇ ਹਨ। ਸਤਸੰਗਤ, ਪਵਿੱਤਰਤਾ ਹੀ ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਮਨ ਦੀ ਦਰਸਾਈ ਹੈ, ਕਿਉਂਕਿ ਸਰੀਰ ਤਾਂ ਕਦੇ ਵੀ ਪਵਿੱਤਰ ਨਹੀਂ ਹੁੰਦਾ। ਜੇ ਆਪਾਂ ਸਰੀਰ ਦੀ ਪਵਿੱਤਰਤਾ ਵਾਲੇ ਪਾਸੇ ਜਾਈਏ ਨਾ, ਤੇ ਸਰੀਰ ਕਦੇ ਵੀ ਪਵਿੱਤਰ ਨਹੀਂ ਹੁੰਦਾ। ਸਰੀਰ ਦੇ ਅੰਦਰ ਗੰਦਗੀ ਹੈ ਤੇ ਹਜ਼ੂਰ ਨੇ ਦਰਸਾਇਆ ਨਵੇਂ ਛਿਦਰ ਸਰਵ ਹੈ ਅਪਵਿੱਤਰਾ। ਇਸ ਸਰੀਰ ਦੇ ਨੌ ਛੇਕ ਨੇ, ਨੌ ਦਰਵਾਜ਼ੇ ਨੇ, ਜਿਨ੍ਹਾਂ ਦੇ ਰਾਹੀਂ ਸਰੀਰ ਦੇ ਵਿੱਚੋਂ ਗੰਦਗੀ ਸਿਮਦੀ ਰਹਿੰਦੀ ਹੈ। ਅੱਖਾਂ ਨੇ, ਕੰਨ ਹੈ, ਨਾਸਕਾ ਹੈ, ਮੂੰਹ ਹੈ, ਦੋ ਇੰਦਰੇ ਹਨ। ਸਤਸੰਗਤ ਜੀ, ਇਹਨਾਂ ਵਿੱਚੋਂ ਗੰਦਗੀ ਨਿਕਲਦੀ ਰਹਿੰਦੀ ਹੈ ਤੇ ਜਿਸ ਸਰੀਰ ਦੇ ਵਿੱਚੋਂ ਗੰਦਗੀ ਨਿਕਲਦੀ ਉਹ ਅੰਦਰ ਤਾਂ ਨਹੀਂ ਨਾ ਧੋਤਾ ਜਾਂਦਾ। ਠੀਕ ਹੈ, ਅਸੀਂ ਸਰੀਰ ਕਰਕੇ ਇਸ਼ਨਾਨ ਕਰਾਂਗੇ, ਪਰ ਇਸ਼ਨਾਨ ਕੀਤਿਆਂ ਆਲਸ ਦੂਰ ਹੁੰਦਾ ਹੈ। ਬੰਦਾ ਗੁਰਬਾਣੀ ਪੜ੍ਹ ਸਕਦਾ ਹੈ, ਨਿਤਨੇਮ ਕਰ ਸਕਦਾ ਹੈ, ਸਿਮਰਨ ਭਜਨ ਕਰ ਸਕਦਾ ਹੈ, ਪਰ ਸਤਸੰਗਤ ਜੀ ਪਵਿੱਤਰਤਾ ਹੀ ਪਰਮੇਸ਼ਰ ਦੇ ਨਾਮ ਨਾਲ ਹੁੰਦੀ ਹੈ। ਗੁਰੂ ਕੀ ਬਾਣੀ ਪੜ੍ਹਿਆ, ਗੁਰੂ ਕੀ ਬਾਣੀ ਨੂੰ ਹਿਰਦੇ ਵਿੱਚ ਵਸਾਇਆ, ਪਵਿੱਤਰਤਾ ਹੀ ਹੁੰਦੀ ਹੈ। ਸਤਿਗੁਰੂ ਜੀ ਕਹਿੰਦੇ ਸੋਚਿਆ ਸੋਚ ਨਾ ਹੋ ਬਈ, ਜੇ ਸੋਚੀ ਲੱਖ ਵਾਰ। ਭਾਵੇਂ ਲੱਖਾਂ ਵਾਰ ਅਸੀਂ ਇਸ ਸਰੀਰ ਦਾ ਇਸ਼ਨਾਨ ਕਰਾਈ ਜਾਈਏ, ਪਰ ਸਤਿਗੁਰੂ ਜੀ ਕਹਿੰਦੇ ਇਹ ਸਰੀਰ ਪਵਿੱਤਰ ਨਹੀਂ ਹੁੰਦਾ। ਤਨ ਧੋਤਾ, ਮਨ ਹੱਛਾ ਨਾ ਹੋਏ। ਸਰੀਰ ਧੋਣ ਨਾਲ ਮਨ ਦੀ ਪਵਿੱਤਰਤਾ ਨਹੀਂ ਹੁੰਦੀ, ਪਰ ਜੇ ਗੁਰੂ ਸ਼ਬਦ ਨਾਲ ਜੁੜ ਕਰਕੇ ਮਨ ਧੁੱਪ ਜਾਵੇ, ਮਨ ਪਵਿੱਤਰ ਹੋ ਜਾਵੇ, ਮਨ ਸ਼ੁੱਧ ਹੋ ਜਾਵੇ, ਤੇ ਸਤਸੰਗਤ ਜੀ ਸਰੀਰ ਆਪਣੇ ਆਪ ਹੀ ਪਵਿੱਤਰ ਹੋ ਜਾਂਦਾ ਹੈ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਫਰਮਾਨ ਹੈ, ਮਨ ਧੋਵ ਹੋ ਸ਼ਬਦ ਅਲੱਗ ਹੋ। ਗੁਰੂ ਦੇ ਸ਼ਬਦ ਨਾਲ ਜੁੜ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਮਨ ਨੂੰ ਧੋਣਾ ਕਰੋ, ਤੇ ਹਜ਼ੂਰ ਕਹਿੰਦੇ ਜਿਹੜੇ ਸੰਤਾਂ ਨੇ ਗੁਰੂ ਸ਼ਬਦ ਨਾਲ ਜੁੜ ਕਰਕੇ ਆਪਣੇ ਮਨ ਨੂੰ ਧੋਤਾ ਉਹ ਪਵਿੱਤਰ ਹਨ। ਨਿਰਮਲੰ ਸੰਤ ਸੰਗੇਨ, ਤੇ ਉਹਨਾਂ ਸੰਤਾਂ ਦਾ, ਪਰਮੇਸ਼ਰ ਦੇ ਪਿਆਰਿਆਂ ਦਾ, ਨਾਮ ਦੇ ਰਸੀਆਂ ਦਾ ਸੰਗ ਕਰਨ ਵਾਲੇ ਵੀ ਪਵਿੱਤਰ ਹੋ ਜਾਂਦੇ ਹਨ। ਪਰ ਸਤਸੰਗਤ ਸਾਰੇ ਨਹੀਂ ਹੁੰਦੇ। ਮੈਂ ਵੀ ਬੇਨਤੀ ਕਰਾਂ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਉਹ ਕਹਿੰਦੇ ਇੱਕ ਪੌਦਾ ਹੈ, ਉਹਨੂੰ ਪਹਿਲਾਂ ਫੁੱਲ ਲੱਗਦੇ ਨੇ, ਉਹ ਸਾਰੇ ਫੁੱਲ ਜਿਹੜੇ ਨੇ ਨਾ ਉਹ ਪ੍ਰਵਾਨ ਨਹੀਂ ਹੁੰਦੇ। ਹਵਾ ਚੱਲਣ ਤੇ ਕਈ ਫੁੱਲ ਜਿਹੜੇ ਨੇ ਉਹ ਟਾਹਣੀ ਨਾਲ ਉਹ ਟੁੱਟ ਵੀ ਜਾਂਦੇ ਨੇ, ਡਿੱਗ ਜਾਂਦੇ ਨੇ, ਸਾਰੇ ਨੇਪਰੇ ਨਹੀਂ ਚੜ੍ਹਦੇ। ਤੇ ਜਿਹੜੇ ਨੇਪਰੇ ਚੜ੍ਹ ਜਾਂਦੇ ਨੇ ਫਿਰ ਉਹਨਾਂ ਦੇ ਵਿੱਚੋਂ ਫਲ ਪੈਦਾ ਹੁੰਦੇ ਨੇ, ਤੇ ਭਾਈ ਗੁਰਦਾਸ ਜੀ ਕਹਿੰਦੇ ਉਹ ਸਾਰੇ ਫਲ ਜਿਹੜੇ ਨੇ ਨਾ, ਉਹ ਸਾਰੇ ਫਲ ਵੀ ਨੇਪਰੇ ਨਹੀਂ ਚੜ੍ਹਦੇ। ਬਹੁਤ ਤੇਜ਼ ਹਵਾ ਚੱਲੇ ਤੇ ਕਈ ਵਾਰ ਉਹ ਫਲ ਡਿੱਗ ਪੈਂਦੇ ਨੇ, ਪਰ ਜਿਹੜੇ ਬਚ ਜਾਂਦੇ ਨੇ, ਜਿਹੜੇ ਨੇਪਰੇ ਚੜ੍ਹ ਜਾਂਦੇ ਨੇ ਨਾ, ਉਹੀ ਫਿਰ ਪੱਕਦੇ ਨੇ, ਉਹੀ ਰਸਦਾਇਕ ਹੁੰਦੇ ਨੇ। ਇਸ ਤਰ੍ਹਾਂ ਨਾਮ ਜਪਣ ਵਾਲਿਆਂ ਦੀ ਸੰਗਤ ਵਿੱਚ ਆਉਣ ਵਾਲੇ ਜਿਹੜੇ ਨੇਪਰੇ ਚੜ੍ਹਦੇ ਨੇ, ਫਿਰ ਉਹਨਾਂ ਨੂੰ ਰਸ ਪ੍ਰਾਪਤ ਹੁੰਦਾ ਹੈ, ਉਹ ਫਿਰ ਪਵਿੱਤਰ ਹੋ ਜਾਂਦੇ ਹਨ। ਸਤਿਗੁਰੂ ਜੀ ਕਹਿੰਦੇ ਨੇ ਨਿਰਮਲੰ ਸੰਤ ਸੰਗੇਨ, ਸੰਤਾਂ ਦੀ ਸੰਗਤ ਵਿੱਚ ਆਉਣ ਵਾਲੇ ਵੀ ਨਿਰਮਲੰ ਪਵਿੱਤਰ ਹੁੰਦੇ ਹਨ, ਪਰ ਜਦੋਂ ਉਹ ਸੰਤਾਂ ਦੇ ਜੀਵਨ ਤੋਂ ਸਿਹਤ ਲੈਣਗੇ ਵੀ ਸੰਤ ਕਿੰਨੇ ਵਜੇ ਉੱਠਦੇ ਨੇ, ਉਹ ਵੀ ਉਹਨਾਂ ਨੂੰ ਉੱਠਣ ਦਾ ਸਮਾਂ ਵੇਖ ਕਰਕੇ ਉਸੇ ਟਾਈਮ ਨਾਲ ਉੱਠਣ, ਸੰਤ ਕਿੰਨੇ ਵਜੇ ਇਸ਼ਨਾਨ ਕਰਦੇ ਨੇ ਉਸੇ ਆਧਾਰ ਤੇ ਇਸ਼ਨਾਨ ਕਰਨ, ਨਿਤਨੇਮ ਕਰਨ, ਗੁਰਬਾਣੀ ਪੜ੍ਹਨ, ਤੇ ਫੇਰ ਹੀ ਪਵਿੱਤਰ ਨੇ ਨਾ। ਹੁਣ ਕੇਵਲ ਬੈਠਣ ਦੇ ਨਾਲ ਪਵਿੱਤਰਤਾ ਹੀ ਨਹੀਂ, ਸਤਸੰਗਤ ਜੇ ਵਾਹਿਗੁਰੂ ਕਿਰਪਾ ਕਰੇ ਤੇ ਐਸੀ ਸੰਗਤ ਵਿੱਚ ਜਾ ਕਰਕੇ, ਪਵਿੱਤਰ ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕਰਕੇ ਬੰਦਾ ਉੱਥੋਂ ਗੁਣ ਪ੍ਰਾਪਤ ਕਰਕੇ ਫਿਰ ਪਵਿੱਤਰ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਸੰਤਾਂ ਦਾ ਸੰਗ, ਸੰਤਾਂ ਦੀ ਸੰਗਤ, ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ, ਨਾਮ ਜਪਣ ਵਾਲਿਆਂ ਦੀ ਸੰਗਤ ਜੀਵ ਨੂੰ ਪਵਿੱਤਰ ਕਰਦੀ ਹੈ।
ਓਟ ਨਾਨਕ ਪਰਮੇਸ਼ੁਰ,
ਹਜ਼ੂਰ ਕਹਿੰਦੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦੀ ਓਟ ਲਈ ਹੋਈ ਹੈ, ਜਿਨ੍ਹਾਂ ਨੇ ਪਰਮੇਸ਼ਰ ਦੀ ਓਟ ਆਸਰਾ ਤੱਕਿਆ ਹੈ ਨਾ, ਉਹਨਾਂ ਦੀ ਸੰਗਤ ਵਿੱਚ ਗਿਆ ਹੀ ਪਵਿੱਤਰਤਾ ਹੀ ਪ੍ਰਾਪਤ ਹੁੰਦੀ ਹੈ।
ਚੰਦਨ ਚਾਂਦਨਾ ਸਰਦ ਰੁੱਤ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਚੰਦਨ, ਚੰਦਨ ਜਿਹੜਾ ਹੈ ਇਹ ਠੰਡਾ ਹੈ। ਕਈ ਵਾਰ ਕਈ ਮਨੁੱਖ ਗਰਮੀ ਤੋਂ ਬਚਣ ਵਾਸਤੇ ਚੰਦਨ ਰਗੜ ਕੇ ਤੇ ਚੰਦਨ ਦਾ ਲੇਪ ਵੀ ਆਪਣੇ ਸਰੀਰ ਤੇ ਕਰਦੇ ਨੇ, ਪਰ ਸਰੀਰ ਤੇ ਲੇਪ ਕਰਨ ਨਾਲ ਸਰੀਰ ਨੂੰ ਠੰਡ ਤਾਂ ਪ੍ਰਾਪਤ ਹੁੰਦੀ ਹੈ, ਪਰ ਸਤਸੰਗਤ ਜੀ ਮਨ ਨੂੰ ਠੰਡ ਪ੍ਰਾਪਤ ਨਹੀਂ ਹੁੰਦੀ। ਮਨ ਜਿਉਂ ਦਾ ਤਿਉਂ ਉਬਾਲੇ ਖਾਂਦਾ ਰਹਿੰਦਾ ਹੈ, ਮਨ ਨੂੰ ਠੰਡ ਚੰਦਨ ਕਰਕੇ ਪ੍ਰਾਪਤ ਨਹੀਂ ਹੁੰਦੀ। ਚੰਦਨ ਠੰਡਾ ਹੈ, ਇਸੇ ਕਰਕੇ ਹੀ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅਨੇਕਾਂ ਜ਼ਹਿਰੀਲੇ ਸੱਪ ਜਿਹੜੇ ਨੇ ਨਾ, ਉਹ ਚੰਦਨ ਦੇ ਨਾਲ ਜੁੜ ਜਾਂਦੇ ਨੇ। ਚੰਦਨ ਦੀ ਖੁਸ਼ਬੋ, ਚੰਦਨ ਦੀ ਠੰਡ ਉਹਨਾਂ ਨੂੰ ਕੁਛ ਕੁ ਸਮਾਂ ਤਾਂ ਜ਼ਹਿਰ ਤੋਂ ਆਰਾਮ ਦਿੰਦੀ ਹੈ, ਪਰ ਉਹਨਾਂ ਦਾ ਚੰਦਨ ਜਿਹੜਾ ਹੈ ਉਹ ਜ਼ਹਿਰ ਨਹੀਂ ਮੇਟਦਾ, ਸੱਪਾਂ ਦਾ ਜ਼ਹਿਰ ਨਹੀਂ ਮਿਟਾ ਸਕਦਾ। ਹਾਂ, ਉਹਨਾਂ ਨੂੰ ਕੁਛ ਸਮਾਂ ਠੰਡ ਪ੍ਰਾਪਤ ਹੁੰਦੀ ਹੈ, ਪਰ ਜਦੋਂ ਉਹ ਚੰਦਨ ਤੋਂ ਦੂਰ ਚਲੇ ਜਾਂਦੇ ਨੇ, ਉਹ ਫਿਰ ਉਸੇ ਤਰ੍ਹਾਂ ਹੀ ਜ਼ਹਿਰ ਦੇ ਕਰਕੇ ਭਟਕਦੇ ਹਨ। ਚੰਦਨ ਚੰਦ, ਚੰਦ ਨਾਮ ਚੰਦਰਮਾ ਦਾ ਹੈ, ਚੰਦਰਮਾ ਵੀ ਠੰਡਾ ਹੈ। ਚੰਦਰਮਾ ਦੀਆਂ ਕਿਰਨਾਂ ਵੀ ਠੰਡੀਆਂ ਹਨ, ਫਸਲਾਂ ਤੇ ਪੈਂਦੀਆਂ ਨੇ, ਫਲਦਾਇਕ ਬੂਟਿਆਂ ਤੇ ਪੈਂਦੀਆਂ ਨੇ, ਤੇ ਸਤਸੰਗਤ ਜੀ ਉਹਨਾਂ ਦੇ ਵਿੱਚ ਰਸ ਪੈਦਾ ਹੁੰਦਾ ਹੈ। ਔਰ ਰਾਤ ਨੂੰ ਜਦੋਂ ਚੰਦਰਮਾ ਦੀਆਂ ਕਿਰਨਾਂ ਧਰਤੀ ਤੇ ਡਿੱਗਦੀਆਂ ਨੇ ਤੇ ਰਾਤ ਠੰਡੀ ਹੋ ਜਾਂਦੀ ਹੈ। ਗਰਮੀਆਂ ਦੇ ਵਿੱਚ ਵੀ ਕਈ ਵਾਰ ਅਸੀਂ ਵੇਖਦੇ ਹਾਂ ਤੇ ਕਹਿੰਦੇ ਹੁਣ ਰਾਤ ਨੂੰ ਚੈਨ ਹੁੰਦਾ ਹੈ, ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨਾ ਤਾਂ ਮਨੁੱਖ ਦੇ ਮਨ ਨੂੰ
चंदन ठंडा कर सकता है ना ही चंद दियां किरणा ठंडियां कर सकदियां ने। मूसन मस्कर प्रेम की रही जो अंबर छाए, जो आकाश विच्चों चंद्रमा दियां किरणा धरती ते पैंदियां ने। मनुख जे कहे भी मैं सारी रात चंद्रमा दियां किरणा थले बैठ रहा ते उहदे शरीर नूं तां ठंड हो सकदी है पर मन नूं ठंड नहीं हुंदी, ना सर्द रुत। सत्संग जी सर्दी दी रुत, सर्दी दा मौसम किन्ना ठंडा है। आ थोड़े दिनों तो काफ़ी सर्दी पै रही है, सर्दी तो बचण वास्ते ठंड तो बचण वास्ते आपां जतन करते हाँ, कई कई कपड़े शरीर ते पहनते हाँ भी सानू ठंड ना लगे। शरीर नू ठंड तो लगती है सर्दी करके पर मन नू ठंड नहीं लगती। शरीर तो ठंडा हो जाता है सर्दी के मौसम विच भी पर मन नहीं ठंडा हुंदा। चंदन चंद ना सर्द रुत। सतगुरु पातशाह जी कहिंदे ये कुछ चीजा ठंडियां हन, चंदन चंद्रमा सर्दी दा मौसम।
मूल ना मिटई काम,
मूल दा अर्थ है कदा चित। सतसंग जी मन दी जेड़ी काम गर्मी है ना ये कदा चित नहीं मिटदी, भावे कोई चंदन दा लेप कर लवे, भावे कोई चंद्रमा दियां किरणां थले बैठा रवे, भावे कोई सर्दी दे विच सारे अपने वस्त्र उतार के बह जावे। सतगुरु पातशाह जी कहंदे मन दी गर्मी नहीं मिटदी, और तृष्णा दी जेड़ी गर्मी है वह नहीं मिटदी, वह ज्यों दी त्यों बनी रहिंदी है। सतगुरु जी ने संस्कृति दे श्लोकां विच भी जिक्र कीता है, नह शीतलं चंद्र देव है, नह शीतलं बावन चंदन है। शीतलंग शीत रुतेन, नानक शीतलंग साध सुवजन है। सतगुरु पातशाह जी कहंदे ये सारियां ऐनियां चीजां जड़ियां ने हैं तां ठंडियां पर ये मन नूं ठंड नहीं पाउंदियां, मन इन्हां नाल ठंडा नहीं हुंदा, मन तां तपिया ही रहिंदा है। मन दी जड़ी गर्मी है ना वो कदा चित भी मिटदी नहीं।
शीतल थीवा नानका,
सच्चे पातशाह जी कहंदे ने ओ शीतल हुंदे हन।
जपंदड़ो हर नाम,
जेड़े मनुख जेड़े सत पुरख परमेश्वर दा नाम जपदे ने, सत्संग जेड़े परमेश्वर दे नाम नाल जुड़ जांदे ने ना उन्हां दे मन नूं ठंड पैंदी है, उन्हां दा मन शीतल हो जाता है, मन शांत हो जाता है। पर यह बाहरी वस्तुआं करके मन नूं शांति नहीं, मन नूं ठंड नहीं प्राप्त हुंदी। संत बाबा आया सिंह जी होती मरदान वाले महापुरख जदों रात नूं बैठ करके सिमरन भजन करिया करदे सन ते सतसंग जी उन्हां दी झोली विच जिक्र आउंदा भी उन्हां दी झोली विच उन्हां ने लोई दी बुक्कल मारी हुंदी सी ते जदों शब्द नाल सुरत जुड़ जाणी ते उन्हां दी झोली दे विच आ करके एक जहरीला सप बैठ जांदा सी, सारी रात वह बैठा रहिंदा सी, उन्हूं ठंडक मिलदी सी। और सवेर सार जदों समाधि तो उत्थान होना ते महापुरखां ने वह झोली दे विच पाए उस सप नूं फिर दूर जाके सुट देना, कहिंदे रात नूं फिर उन्हें इस तरह आण के झोली दे विच बैठ जाना। जिहड़े परमेशर दे नाम नाल जुड़दे ने उन्हां दा मन आप भी ठंडा हुंदा है, फिर जिहड़े उन्हां नाल जुड़ जांदे ने उन्हां नूं भी ठंडक प्राप्त हुंदी है। ਸਤਿਗੁਰੂ ਜੀ ਕਹਿੰਦੇ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਜਿਹੜੇ ਹਰੀ ਦਾ ਨਾਮ ਜਪਦੇ ਨੇ, ਪ੍ਰਭੂ ਦੇ ਨਾਮ ਨਾਲ ਜੁੜੇ ਹੋਏ ਨੇ, ਸਤਸੰਗਤ ਜੀ ਉਹ ਸੀਤਲ ਹਨ। ਕੋਈ ਆਪਣਾ ਨਾਮ ਸੀਤਲ ਸਿੰਘ ਰਖਾ ਲਵੇ, ਸੀਤਲ ਦਾਸ ਰਖਾ ਲਵੇ, ਤੇ ਫਿਰ ਉਹ ਸੀਤਲ ਥੋੜਾ ਹੋ ਜਾਂਦਾ। ਨਾਮ ਕਰਕੇ ਹੀ ਸੀਤਲ ਹੈ ਨਾ। ਅੰਦਰ ਤਾਂ ਅੱਗ ਦੇ ਭਾਂਬੜ ਮੱਚਦੇ ਪਏ ਨੇ। ਇਸੇ ਕਰਕੇ ਹਜ਼ੂਰ ਨੇ ਜ਼ਿਕਰ ਕੀਤਾ ਹੈ ਵੀ ਪਿੰਡੇ ਤੇ ਭਾਵੇਂ ਬੰਦਾ ਸੁਭਾਅ ਮਲੀ ਫਿਰਦਾ ਹੈ, ਸੁਭਾਅ ਸ਼ਾਂਤੀ ਦਾ ਪ੍ਰਤੀਕ ਹੈ, ਕਿਉਂਕਿ ਸੁਭਾਅ ਠੰਡੀ ਹੁੰਦੀ ਹੈ ਨਾ। ਜਦੋਂ ਅੱਗ ਬੁੱਝ ਜਾਂਦੀ ਹੈ ਤੇ ਫਿਰ ਸੁਭਾਅ ਠੰਡੀ ਹੋ ਜਾਂਦੀ ਹੈ। ਆਮ ਕਰਕੇ ਸਾਧੂ ਜਿਹੜੇ ਨੇ ਨਾ ਉਹ ਸੁਭਾਅ ਪਿੰਡੇ ਤੇ ਮਲਦੇ ਨੇ, ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅੰਤਰ ਅਗਨ ਬਾਹਰ ਤਨ ਸੁਭਾਅ, ਗਲ ਪਾਥਰ ਕੈਸੇ ਤਰੇ ਅਥਾ। ਹੁਣ ਪਿੰਡੇ ਤੇ ਸੁਭਾਅ ਮਲੀ ਹੈ ਪਰ ਅੰਦਰ ਅੱਗ ਬਲਦੀ ਹੈ, ਕਿਤਰਾ ਪਾਰ ਨਿਸਤਾਰਾ ਹੋਵੇਗਾ। ਸਤਸੰਗਤ ਜੀ, ਬਾਹਰੋਂ ਤਾਂ ਬੰਦਾ ਠੰਡੀਆਂ ਚੀਜ਼ਾਂ ਖਾਂਦਾ ਹੈ, ਬਾਹਰੋਂ ਠੰਡੀਆਂ ਚੀਜ਼ਾਂ ਦਾ ਲੇਪ ਕਰਦਾ ਹੈ, ਪਰ ਅੰਦਰ ਦੀ ਗਰਮੀ ਜਿਹੜੀ ਉਹ ਕਦਾ ਚਿੱਤ ਵੀ ਮਿਟਦੀ ਨਹੀਂ। ਹਜ਼ੂਰ ਕਹਿੰਦੇ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਜਿਹੜੇ ਹਰੀ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਂਦੇ ਨੇ ਉਹ ਫਿਰ ਭਾਈ ਸੀਤਲ ਸ਼ਾਂਤ ਹੋ ਜਾਂਦੇ ਹਨ। ਫਿਰ ਉਹਨਾਂ ਨੂੰ ਕੋਈ ਵੱਢੀ ਜਾਵੇ, ਕੋਈ ਟੁੱਕੀ ਜਾਵੇ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਉਹ ਰੋਸ ਨਹੀਂ ਕਰਦੇ। ਕਾਜ ਉਹਾਂ ਕੋ ਲੇ ਸਵਾਰਿਓ ਤਿਲ ਨਾ ਦੀਨ ਨੂੰ ਦੋਸ਼। ਫਿਰ ਉਹ ਕਦੇ ਵਾਸਤੇ ਵੀ ਕਿਸੇ ਨੂੰ ਦੋਸ਼ ਨਹੀਂ ਦਿੰਦੇ ਵੀ ਇਹਨੇ ਮੈਨੂੰ ਮਾਰਿਆ, ਇਹਨੇ ਮੈਨੂੰ ਆਹ ਆਖਿਆ, ਨਹੀਂ। ਉਹ ਐਸੇ ਸੀਤਲ ਨੇ, ਉਹ ਪਰਮੇਸ਼ਰ ਦੇ ਨਾਮ ਨਾਲ ਹੀ ਜੁੜੇ ਰਹਿੰਦੇ ਨੇ, ਜਿਵੇਂ ਸੱਪ ਚੰਦਨ ਦੇ ਨਾਲ ਜੁੜ ਜਾਂਦੇ ਨੇ ਨਾ ਸੀਤਲਤਾਈ ਕਰਕੇ, ਇਸੇ ਤਰ੍ਹਾਂ ਉਹ ਪਰਮੇਸ਼ਰ ਦੇ ਸੀਤਲ ਨਾਮ ਨਾਲ ਜੁੜ ਜਾਂਦੇ ਹਨ ਤੇ ਨਾਮ ਕਰਕੇ ਉਹਨਾਂ ਨੂੰ ਸੀਤਲਤਾਈ ਪ੍ਰਾਪਤ ਹੁੰਦੀ ਹੈ।
ਪੌੜੀ ਚਰਨ ਕਮਲ ਕੀ ਓਟ।
ਸੱਚੇ ਪਾਤਸ਼ਾਹ ਜੀ ਕਥਨ ਕਰਦੇ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸ਼ਬਦ ਰੂਪੀ ਚਰਨਾਂ ਕਮਲਾਂ ਦੀ ਓਟ ਲੈ ਕੇ
ਉਧਰੇ ਸਗਲ ਜਨ,
ਸਾਰੇ ਜਨ ਸਾਰੇ ਦਾਸ ਜਿਹੜੇ ਨੇ ਨਾ ਉਹ ਸੰਸਾਰ ਸਮੁੰਦਰ ਤੋਂ ਤਰ ਗਏ। ਜਿਨ੍ਹਾਂ ਜਿਨ੍ਹਾਂ ਨੇ ਵੀ ਗੁਰ ਸ਼ਬਦ ਦੀ ਓਟ ਲਈ, ਗੁਰੂ ਸ਼ਬਦ ਦਾ ਆਸਰਾ ਲਿਆ, ਕਿਉਂਕਿ ਗੁਰੂ ਦਾ ਸ਼ਬਦ ਗੁਰੂ ਦਾ ਸਰੂਪ ਹੈ, ਗੁਰੂ ਦਾ ਸ਼ਬਦ ਬ੍ਰਹਮ ਦਾ ਸਰੂਪ ਹੈ। ਇਸ ਕਰਕੇ ਜਿਹੜੇ ਗੁਰੂ ਸ਼ਬਦ ਨਾਲ ਜੁੜ ਜਾਂਦੇ ਨੇ, ਗੁਰੂ ਸ਼ਬਦ ਰੂਪੀ ਚਰਨਾਂ ਕਮਲਾਂ ਦੀ ਓਟ ਲੈਂਦੇ ਨੇ ਉਹ ਸਾਰੇ ਹੀ ਜਨ ਸੰਸਾਰ ਤੋਂ ਤਰ ਜਾਂਦੇ ਹਨ।
ਸੋਨ ਪ੍ਰਤਾਪ ਗੋਵਿੰਦ।
ਸਤਸੰਗਤ ਜੀ, ਗੋਵਿੰਦ ਵੇਦਾਂ ਕਰਕੇ ਜਾਣਨੇ ਯੋਗ ਪਰਮਾਤਮਾ ਦੀ ਸਿਫਤ ਸਲਾਹ ਸੁਣ ਕੇ
ਨਿਰਭਉ ਭਏ ਮਨ।
ਫਿਰ ਉਹਨਾਂ ਦਾ ਮਨ ਜਿਹੜਾ ਹੈ ਨਾ ਉਹ ਨਿਰਭੈ ਹੋ ਜਾਂਦਾ ਹੈ, ਉਹ ਕਿਸੇ ਤੋਂ ਡਰਦੇ ਨਹੀਂ। ਸਾਹਿਬੇ ਕਮਾਲ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਦੇਗ ਤੇਗ ਦੇ ਧਨੀ ਬਾਦਸ਼ਾਹ ਦਰਵੇਸ਼ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਛੋਟੀ ਅਵਸਥਾ ਵਿੱਚ ਜਦੋਂ ਬਾਲਕਾਂ ਦੇ ਨਾਲ ਖੇਡਿਆ ਕਰਦੇ ਸਨ ਤੇ ਪਟਨਾ ਸਾਹਿਬ ਜੀ ਦੇ ਸਤਸੰਗਤ ਜੀ ਦੋ ਨਵਾਬ ਰਹੀਮ ਬਖਸ਼ ਤੇ ਕਰੀਮ ਬਖਸ਼, ਇਹਨਾਂ ਜੀ ਜਦੋਂ ਸਵਾਰੀ ਜਾਣੀ ਤੇ ਜਿਹੜੇ ਹੋਰ ਮੁੰਡੇ ਹੁੰਦੇ ਸੀ ਉਹਨਾਂ ਨੇ ਝੁੱਕ ਕੇ ਉਹਨਾਂ ਨੂੰ ਸਲਾਮ ਕਰਨੀ, ਪਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਛੋਟੀ ਅਵਸਥਾ ਦੇ ਵਿੱਚ ਉਹਨਾਂ ਦੀਆਂ ਦੰਦੀਆਂ ਖਰਾਇਆ ਕਰਦੇ ਸੀ। ਪਰ ਉਹ ਵੀ ਐਸੇ ਧੀਰਜ ਵਾਲੇ ਸੀ, ਗੁੱਸਾ ਨਹੀਂ ਸੀ ਕਰਦੇ। ਸਤਿਗੁਰੂ ਜੀ ਨੇ ਉਹਨਾਂ 'ਤੇ ਐਸੀਆਂ ਮੁੜ ਕੇ ਬਖਸ਼ਿਸ਼ਾਂ ਵੀ ਕੀਤੀਆਂ। ਸਤਸੰਗਤ ਜੀ, ਇੱਕ ਰਹੀਮ ਬਖਸ਼, ਕਰੇਮ ਬਖਸ਼ ਉਹ ਸਨ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣਾ ਬਾਗ ਅਰਪਣ ਕੀਤਾ ਸੀ। ਜਿਹੜਾ ਪਟਨਾ ਸਾਹਿਬ ਗੁਰੂ ਕਾ ਬਾਗ ਹੈ ਨਾ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੱਥੇ ਜਾ ਕੇ ਬਰਾਜੇ ਤੇ ਹਜ਼ੂਰ ਨੇ ਪੁੱਛਿਆ ਕਿਹਦਾ ਬਾਗ ਹੈ, ਤੇ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਇਹ ਤੁਹਾਡਾ ਹੀ ਬਾਗ ਹੈ, ਉੱਥੋਂ ਇਹ ਗੁਰੂ ਕਾ ਬਾਗ ਪੈ ਗਿਆ। ਤੋ ਜਿਹੜੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਸੁਣਦੇ ਨੇ ਨਾ, ਉਹ ਫਿਰ ਨਿਰਭਉ ਹੋ ਜਾਂਦੇ ਨੇ, ਉਹਨਾਂ ਦਾ ਮਨ ਡਰ ਤੋਂ ਰਹਿਤ ਹੋ ਜਾਂਦਾ, ਉਹ ਫਿਰ ਜਣੇ ਖੜੇ ਤੋਂ ਡਰਦੇ ਨਹੀਂ। ਸਤਸੰਗਾ ਜੀ, ਉਹਨਾਂ ਦਾ ਮਨ ਨਿਡਰ ਹੋ ਜਾਂਦਾ ਹੈ।
ਦੋਟ ਨਾ ਆਵੇ ਮੂਲ,
ਸੱਚੇ ਪਾਤਸ਼ਾਹ ਜੀ ਕਹਿੰਦੇ ਮੂਲ ਕਦਾ ਚਿੱਤ ਵੀ ਉਹਨਾਂ ਨੂੰ ਤੋਟ ਘਾਟਾ ਨਹੀਂ ਪੈਂਦਾ, ਕਦੇ ਵਾਸਤੇ ਤੋਟ ਨਹੀਂ ਆਉਂਦੀ।
ਸੰਚਿਆ ਨਾਮ ਧਨ,
ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਧਨ ਇਕੱਠਾ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਨਾਮ ਧਨ ਜਿਸ ਜਨ ਕੈ ਪਾਲੈ ਸੋਈ ਪੂਰਾ ਸਾਹ। ਜਿਸ ਮਨੁੱਖ ਦੇ ਪੱਲੇ ਨਾਮ ਰੂਪੀ ਧਨ ਹੈ ਨਾ, ਉਹ ਪੂਰਾ ਸ਼ਾਹੂਕਾਰ ਹੈ, ਉਹ ਪੂਰਾ ਸੇਠ ਹੈ, ਉਹ ਪੂਰਾ ਧਨਾਢ ਹੈ। ਪਰ ਜਿਸ ਨੇ ਕੇਵਲ ਦੁਨਿਆਵੀ ਹੀ ਧਨ ਇਕੱਤਰ ਕੀਤਾ ਹੈ, ਸਤਿਗੁਰੂ ਜੀ ਨੇ ਉਹਨਾਂ ਨੂੰ ਗੁਰਬਾਣੀ ਵਿੱਚ ਫਕੀਰ ਕਿਹਾ ਹੈ। ਜਿਸ ਕੇ ਪੱਲੇ ਧਨ ਵਸਾ ਹੈ ਤਿਸ ਕਾ ਨਾਉ ਫਕੀਰ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਦੇ ਪੱਲੇ ਕੇਵਲ ਦੁਨਿਆਵੀ ਧਨ ਹੀ ਹੈ ਨਾ, ਉਹ ਫਕੀਰ ਲੋਕ ਨੇ। ਜਿਨ ਕਾ ਹਿਰਦੇ ਤੂੰ ਵਸਹੇ ਤੇ ਨਰ ਗੁਣੀ ਗਹੀਰ। ਹੇ ਅਕਾਲ ਪੁਰਖ, ਜਿਨ੍ਹਾਂ ਦੇ ਹਿਰਦੇ ਵਿੱਚ ਆਪ ਜੀ ਨਿਵਾਸ ਕਰਦੇ ਹੋ ਨਾ, ਉਹ ਤੇ ਗੁਣਾਂ ਦੇ ਸਮੁੰਦਰ ਹਨ, ਫਿਰ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਘਾਟਾ ਨਹੀਂ ਪੈਂਦਾ। ਦੁਨੀਆਂ ਦਾ ਧਨ ਹਮੇਸ਼ਾ ਹੀ ਤੋਟ ਵਾਲਾ ਹੈ। ਦੁਨੀਆਂ ਦੇ ਖਜ਼ਾਨੇ ਮੁੱਕ ਜਾਂਦੇ ਨੇ, ਭੰਡਾਰੇ ਖਾਲੀ ਹੋ ਜਾਂਦੇ ਨੇ, ਪਰ ਉਸ ਵਾਹਿਗੁਰੂ ਪਰਮੇਸ਼ਰ ਦਾ ਜਿਨ੍ਹਾਂ ਕੋਲ ਨਾਮ ਰੂਪੀ ਧਨ ਹੈ, ਜਿਨ੍ਹਾਂ ਨੇ ਨਾਮ ਰੂਪੀ ਧਨ ਇਕੱਠਾ ਕੀਤਾ ਹੈ, ਸਤਸੰਗਤ ਜੀ, ਉਹਨਾਂ ਨੂੰ ਕਦੇ ਵਾਸਤੇ ਤੋਟ ਨਹੀਂ ਆਉਂਦੀ, ਕਦੇ ਵਾਸਤੇ ਵੀ ਘਾਟਾ ਨਹੀਂ ਪੈਂਦਾ। ਦੁਨਿਆਵੀ ਧਨ ਵਿੱਚੋਂ ਘਾਟਾ ਪੈ ਸਕਦਾ, ਕਈ ਵਾਰ ਅਸੀਂ ਘਾਟਾ ਖਾ ਕੇ ਰੋਂਦੇ ਵੀ ਹਾਂ ਵੀ ਮੈਂ ਫਲਾਣਾ ਕੰਮ ਸ਼ੁਰੂ ਕੀਤਾ ਸੀ ਘਾਟਾ ਪੈ ਗਿਆ, ਕਦੇ ਬੰਦਾ ਹੋਰ ਕੰਮ ਕਰਦਾ ਉਹਦੇ ਵਿੱਚੋਂ ਘਾਟਾ ਪੈ ਗਿਆ। ਕਈ ਵਾਰ ਆਪਾਂ ਸਮਾਜ ਵਿੱਚ ਐਸੇ ਮਨੁੱਖ ਵੀ ਵੇਖਦੇ ਹਾਂ ਜਿਹੜੇ ਕਈ ਵਾਰ ਇਹ ਵੀ ਗੱਲ ਕਹਿ ਦਿੰਦੇ ਵੀ ਅਸੀਂ ਤਾਂ ਘਾਟੇ ਨੂੰ ਹੀ ਜੰਮੇ ਹਾਂ, ਵਾਰ ਵਾਰ ਸਾਨੂੰ ਘਾਟਾ ਹੀ ਪਈ ਜਾਂਦਾ। ਪਰ ਜਿਨ੍ਹਾਂ ਦੇ ਪੱਲੇ ਨਾਮ ਰੂਪੀ ਧਨ ਹੈ, ਜਿਨ੍ਹਾਂ ਨੇ ਨਾਮ ਰੂਪੀ ਧਨ ਇਕੱਠਾ ਕੀਤਾ, ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਕਦਾ ਚਿੱਤ ਵੀ ਤੋਟ ਨਹੀਂ ਆਉਂਦੀ, ਉਹਨਾਂ ਨੂੰ ਕਦੇ ਵਾਸਤੇ ਵੀ ਸਤਸੰਗਤ ਜੀ ਘਾਟਾ ਨਹੀਂ ਪੈਂਦਾ। ਇਸੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਹੈ ਕਿ ਭਾਈ ਇਹ ਜਿਹੜਾ ਨਾਮ ਰੂਪੀ ਧਨ ਹੈ ਨਾ, ਇਹ ਗੁਰੂ ਦੇ ਪਾਸੋਂ ਲੈ ਕਰਕੇ ਤੇ ਇਕੱਤਰ ਕਰ। ਸਤਿਗੁਰੂ ਜੀ ਨੇ ਪੰਜਾਂ ਪਿਆਰਿਆਂ ਦੇ ਰਾਹੀਂ ਗੁਰਸਿੱਖਾਂ ਨੂੰ ਨਾਮ ਧਨ ਦੀ ਦਾਤ ਬਖਸ਼ਿਸ਼ ਕੀਤੀ ਹੈ, ਔਰ ਜਿਹੜੇ ਗੁਰਸਿੱਖ ਅੰਮ੍ਰਿਤ ਵੇਲੇ ਉੱਠ ਕਰਕੇ ਪਰਮੇਸ਼ਰ ਦੇ ਨਾਮ ਨਾਲ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਨੇ, ਮੂਲ ਮੰਤਰ ਦਾ ਅਭਿਆਸ ਕਰਦੇ ਨੇ, ਉਹ ਨਾਮ ਰੂਪੀ ਧਨ ਇਕੱਠਾ ਕਰਦੇ ਨੇ। ਬਾਣੀ ਪੜ੍ਹਨੀ, ਨਾਮ ਧਨ ਕਮਾਉਣਾ, ਸਤਸੰਗਤ ਜੀ ਸਿਮਰਨ ਭਜਨ ਕਰਨਾ, ਇਹ ਵੀ ਨਾਮ ਧਨ ਕਮਾਉਣਾ ਹੈ, ਇਹ ਧਨ ਨੂੰ ਇਕੱਤਰ ਕਰਨਾ ਹੈ। ਜਿਵੇਂ ਆਪਾਂ ਦੁਨਿਆਵੀ ਧਨ ਸਹਿਜੇ ਸਹਿਜੇ ਇਕੱਠਾ ਕਰੀ ਜਾਂਦੇ ਹਾਂ ਨਾ, ਕਦੀ 100 ਜੁੜ ਗਿਆ, ਕਦੀ 1000 ਆ ਗਿਆ, ਫਿਰ ਕਦੀ 2000 ਹੋ ਗਿਆ, ਕਦੀ 50000 ਹੋ ਗਿਆ, ਉਹਨੂੰ ਇਕੱਠਾ ਕਰ ਲੈਂਦੇ ਹਾਂ, ਫਿਰ ਕਹਿੰਦੇ ਜੀ ਮੇਰੇ ਕੋਲ 1 ਲੱਖ ਰੁਪਈਆ ਹੈ ਜਾਂ 2 ਲੱਖ ਹੈ ਜਾਂ ਕਰੋੜ ਹੈ। ਇਸੇ ਤਰ੍ਹਾਂ ਜਿਹੜਾ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਰੋਜ਼ਾਨਾ ਉੱਠ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਭਜਨ ਕਰਦਾ, ਅਭਿਆਸ ਕਰਦਾ ਹੈ ਨਾ, ਸਮਝ ਲੈਣਾ ਭਾਈ ਉਹ ਨਾਮ ਰੂਪੀ ਧਨ ਇਕੱਤਰ ਕਰ ਰਿਹਾ ਹੈ। ਤੇ ਜਿਨ੍ਹਾਂ ਨੇ ਨਾਮ ਰੂਪੀ ਧਨ ਇਕੱਤਰ ਕੀਤਾ, ਉਹਨਾਂ ਨੂੰ ਕਦਾਚਿਤ ਤੋਟ ਨਹੀਂ ਆਉਂਦੀ।
ਸੰਤ ਜਨਾ ਸਿਉ ਸੰਗ,
ਸੱਚੇ ਪਾਤਸ਼ਾਹ ਜੀ ਕਹਿੰਦੇ ਸੰਤਾਂ ਦੀ ਸੰਗਤ
ਪਾਈਆ ਵੱਡਾ ਪੁੰਨ,
ਵੱਡਿਆ ਭਾਗਾਂ ਕਰਕੇ ਸਤਸੰਗਤ ਜੀ ਐਸੇ ਨਾਮ ਰਸੀਏ ਪਰਮੇਸ਼ਰ ਦੇ ਪਿਆਰੇ ਸੰਤ ਜਨਾਂ ਦਾ ਸੰਗ ਪ੍ਰਾਪਤ ਹੁੰਦਾ ਹੈ।
ਆਠ ਪਹਿਰ ਹਰ ਧਿਆਏ,
ਤੇ ਸੰਤਾਂ ਦੀ ਸੰਗਤ ਵਿੱਚ ਜਾ ਕੇ ਕੀ ਕਰਨਾ ਚਾਹੀਦਾ ਹੈ? ਆਮ ਕਰਕੇ ਤੇ ਅਸੀਂ ਵੇਹਨੇ ਵੀ ਸੰਤਾਂ ਕੋਲੇ ਲੰਗਰ ਚੰਗਾ ਬਣਿਆ ਕਿ ਨਹੀਂ। ਜੇ ਤਾਂ ਚੰਗਾ ਲੰਗਰ ਹੋਵੇ ਤੇ ਅਸੀਂ ਉੱਥੇ ਰੁਕ ਜਾਂਦੇ ਹਾਂ ਵੀ ਚਲੋ ਦੱਸਦੇ ਨੇ ਇੱਥੇ ਕੱਢੋ ਚੰਗਾ ਲੰਗਰ ਹੈ, ਖਾਓ ਪੀਓ ਆਨੰਦ ਲਓ। ਪਰ ਸਤਸੰਗਤ ਜੀ ਹਾਜ਼ੂਰ ਕਹਿੰਦੇ ਨੇ ਐਸੇ ਸੰਤ ਜਨਾਂ ਦੀ ਸੰਗਤ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੁੰਦੀ ਹੈ। ਪਰ ਜੇ ਸੰਗਤ ਪ੍ਰਾਪਤ ਹੋ ਜਾਵੇ ਤੇ ਕਰਨਾ ਕੀ ਚਾਹੀਦਾ ਹੈ? ਆਠ ਪੈਰ ਹਰ ਧਿਆਏ, ਅੱਠੇ ਪੈਰ ਉਹਨਾਂ ਸੰਤਾਂ ਦੀ ਸੰਗਤ ਨਾਲ ਮਿਲ ਕਰਕੇ ਵਾਹਿਗੁਰੂ ਨੂੰ ਧਿਆਉਣਾ ਕਰੇ, ਖਾਣ ਪੀਣ ਵੱਲੇ ਧਿਆਨ ਨਾ ਰੱਖੇ ਵੀ ਇੱਥੇ ਖਾਣ ਪੀਣ ਵਾਸਤੇ ਆਏ, ਨਹੀਂ। ਸਤਿਗੁਰੂ ਜੀ ਕਹਿੰਦੇ ਅੱਠੇ ਪੈਰ ਵਾਹਿਗੁਰੂ ਨੂੰ ਚੇਤੇ ਕਰੇ।
ਹਰ ਜਸ ਨਿਤ ਸੁਣ,
ਹਰੀ ਵਾਹਿਗੁਰੂ ਪਰਮੇਸ਼ਰ ਦਾ ਜਸ, ਉਸ ਵਾਹਿਗੁਰੂ ਦੀ ਸਿਫਤ ਸਲਾਹ, ਉਹਦੀ ਕੀਰਤੀ ਨਿਤ ਹੀ ਸਰਵਣ ਕਰੇ, ਤਾਂ ਹੀ ਸੰਤਾਂ ਦੀ ਸੰਗਤ ਜਿਹੜੀ ਉਹ ਸਫਲੀ ਹੈ। ਤੇ ਜੇ ਸੰਤਾਂ ਦੀ ਸੰਗਤ ਵਿੱਚ ਗਏ ਵੀ ਉੱਥੋਂ ਪ੍ਰਾਪਤੀ ਕੁਛ ਨਾ ਕੀਤਾ, ਕੇਵਲ ਲਾਲਚੀ ਪੱਲੇ ਵੱਜ ਗਿਆ ਵੀ ਸੰਤਾਂ ਕੋਲ ਚਾਰ ਪੈਸੇ ਨੇ ਇਕੱਠੇ ਕਰ ਲਏ, ਤੇ ਫਿਰ ਕੀ ਫਾਇਦਾ ਹੋਵੇਗਾ ਜੀਵਨ ਦਾ? ਸਤਸੰਗਤ ਜੀ, ਸਤਿਗੁਰੂ ਜੀ ਕਹਿੰਦੇ ਸੰਤਾਂ ਦੀ ਸੰਗਤ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੁੰਦੀ ਹੈ, ਤੇ ਅੱਠੇ ਪੈਰ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ, ਵਾਹਿਗੁਰੂ ਦੀ ਸਿਫਤ ਸਲਾਹ ਸਰਵਣ ਕਰਨੀ ਚਾਹੀਦੀ ਹੈ। ਇਹ ਸਤਿਗੁਰਾਂ ਨੇ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਅੰਦਰ ਸਮੁੱਚੀ ਲੁਕਾਈ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਕੱਲ ਤਾਤੀ ਠੰਡਾ ਹਰ ਨਾਉ। ਸਤਸੰਗਤ ਜੀ, ਇਹ ਜੋ ਦੁਨੀਆ ਹੈ, ਸਤਸੰਗਤ ਜੀ, ਇਹ ਇੱਕ ਗਰਮੀ ਹੈ। ਪਰਮੇਸ਼ਰ ਦਾ ਨਾਮ ਇੱਕ ਠੰਡਾ ਹੈ। ਕਲਯੁਗ ਕਲਪਨਾ ਦਾ ਸਮਾਂ ਇੱਕ ਗਰਮੀ ਹੈ, ਪਰਮੇਸ਼ਰ ਦਾ ਨਾਮ ਹੀ ਠੰਡਾ ਹੈ। ਆਤਸ ਦੁਨੀਆ ਖੁਣਕ ਨਾਮ ਖੁਦਾਇਆ, ਦੁਨੀਆ ਤਪਸ਼ ਹੈ ਤੇ ਪਰਮੇਸ਼ਰ ਦਾ ਨਾਮ ਠੰਡਾ ਹੈ। ਇਸ ਕਰਕੇ ਪਰਮੇਸ਼ਰ ਦੇ ਨਾਮ ਨਾਲ ਜੁੜੀਏ, ਤਾਂ ਹੀ ਸਾਡੇ ਮਨ ਨੂੰ ਠੰਡ ਪ੍ਰਾਪਤ ਹੋਵੇਗੀ, ਸ਼ਾਂਤੀ ਪ੍ਰਾਪਤ ਹੋਵੇਗੀ। ਇਹ ਪਾਵਨ ਪਵਿੱਤਰ ਉਪਦੇਸ਼ ਸਤਿਗੁਰਾਂ ਦਾ ਹਿਰਦੇ ਵਿੱਚ ਵਸਾ ਕੇ ਲੋਕ ਸੁਖੀਏ, ਪਰਲੋਕ ਸੁਹੇਲੇ ਹੋਈਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਸੰਤ ਜਨਾ ਸਿਉ ਸੰਗ,
ਪਾਈਆ ਵੱਡਾ ਪੁੰਨ, ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੁਣ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।